एक ओंकार सत नाम करता पुरख निरपौ निरवैर अकाल मूरत अजूनी सैभंगुर प्रसाद जप आदि सच जुगाद सच है पी सच नानक होसे पी सच हमें अवगुण परे एक गुण नाही अमृत शाड बिखे बिख खाई माया मोह परम पै भूले सुतदारा स्यों प्रीत लगाई एक उत्तम पंथ सुनियो गुर संगत तेहे मिलंत जम त्रास मिटाई एक अरदास पाठ की रत की गुरु रामदास रखो सर ज्ञान ध्यान किस कर्म ना जाना सार ना जाना तेरी सब ते वड़ा सतगुर नानक जिन कल राखी मेरी बेशुमार अथाह अगणित अतुल ज्यों बुलावो त्यों नानक दास बोले बेशुमार अथाह अगणित अतुल ज्यों बुलावो त्यों नानक दास बोले
सतनाम श्री वाहे गुरु जी सो दर राग आसा महला पहला एक ओंकार सतगुर प्रसाद सो दर तेरा कहा सो कर कहा जित बह सर्व समाले सो दर तेरा कहा सो कर कहा जित बह सर्व समाले बाजे तेरे नाद अनेक असंखा किते तेरे वावन हारे किते तेरे राग परिस्यों कहिया किते तेरे गावन हारे गावन तुदनो पवन पानी वै संतर गावे राजा धर्म द्वारे गावन तुदनो चित गुप्त लिख जानना लिख लिख धर्म विचारे गावन तुदनो ईश्वर ब्रह्मा देवी सोहन तेरे सदा सवारे गावण तुदनो इंदर इंद्रासन बैठे देवत्या दर नाले। गावण तुदनो सिद्ध समाधि अंदर गावण तुदनो साध विचारे। गावण तुदनो जति सती संतोखी गावण तुदनो वीर करारे। गावण तुदनो पंडित पढ़ रखी सर जुग जुग वेदा नाले। गावण तुदनो मोहनिया मन मोहन स्वर्ग मछ प्याले। गावण तुदनो रत्न उपाय तेरे अठ सठ तीर्थ नाले। गावण तुदनो जोग महाबल सूरा गावण तुदनो खानी चारे। गावण तुदनो खंड मंडल ब्रह्मंडा कर कर रखे तेरे तारे। सेई तुदनो गावण जो तुद पावण रते तेरे भगत रसाले। होर केते तुदनो गावण से मैं चत न आवण नानक क्या विचारे। सोई सोई सदा सच साहेब सचा सची नाई है भी होसी जाए ना जासी रचना जिन रचाई। रंगी रंगी पाती कर कर जरसी माया जिन उपाई कर कर देखै किता अपना ज्यों तसदी वड्याई। रंगी रंगी पाती कर कर जनसी माया जिन उपाई कर कर देखै किता अपना ज्यों तसदी वड्याई। जो तिस भावै सोई करसी फिर हुक्म न करना जाई। सो पात साहो सहा पत साहेब नानक रहण रजाई। जो तिस भावै सोई करसी फिर हुक्म न करना जाई। सो पात साहो सहा पत साहेब नानक रहण रजाई। सो दर तेरा के आ सो कर के हा जित बै सर्व समाले।
वाहिगुरु जी का खालसा वाहिगुरु जी की फतेह। परम सन्मान योग सतगुरु महाराज दी साजी नवाजी होई। गुरु खालसा सतसंगत जीओ सतगुरु ने अपार बख्शिश कीती आप संगतां साहिब श्री गुरु ग्रंथ साहिब जी दी पावन अमृत रूप बाणी दी लड़ीवार कथा सरवण कर रहे हो। सब तो प्रथम बाणी अते प्रधान बाणी जपजी साहिब जी दी कथा आप संगतां ने सरवण कीती है। हुण अगे सोदर रहराज साहिब जी दी कथा आरंभ हो रही है। जपजी साहब बाणी दा पाठ पुरातन समय दे अंदर गुरसिख अमृत वेले उचारण करिया करदे सन। संध्या समय शाम दे वक्त सतगुरु ने सोदर दी बाणी उचारण कीती। पंजवें पातशाह धन गुरु अर्जन देव महाराज सच्चे पातशाह तक ਸ਼ਾਮ ਦੇ ਸਮੇਂ ਜੋ ਗੁਰਸਿੱਖ ਬਾਣੀ ਪੜ੍ਹਦੇ ਸਨ ਔਰ ਉਹਦਾ ਸਰੂਪ ਹਜ਼ੂਰ ਨੇ ਇੱਥੇ ਲਿਖਿਆ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਕੇਵਲ ਸੋਦਰ ਦਾ ਹੀ ਕੀਰਤਨ ਤੇ ਨਾਲ ਹੀ ਪਾਠ ਉਚਾਰਨ ਕੀਤਾ ਜਾਂਦਾ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਅੱਗੇ ਚੌਥੇ ਪੰਜਵੇਂ ਸਤਿਗੁਰੂ ਦੇ ਸ਼ਬਦਾਂ ਦਾ ਵੀ ਨਾਲ ਉਚਾਰਨ ਹੋਣਾ ਸ਼ੁਰੂ ਹੋਇਆ। ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਸ਼ਾਮ ਦੇ ਵਕਤ ਰਹਿਰਾ ਸਾਹਿਬ ਜੀ ਦਾ ਪਾਠ ਗੁਰਸਿੱਖ ਕਰਿਆ ਕਰਦੇ ਸਨ ਤੇ ਸੌਣ ਲੱਗਿਆਂ ਸੋਹਲੇ ਬਾਣੀ ਦਾ ਪਾਠ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਆਰੰਭ ਹੋ ਚੁੱਕਿਆ ਸੀ, ਜਿਸ ਦੀ ਪ੍ਰਤੱਖ ਮਿਸਾਲ ਇਹ ਹੈ। ਸਤਿਗੁਰੂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਪਜੀ ਸਾਹਿਬ ਜੀ ਦੇ ਨਾਲ ਹੀ ਸੋਦਰ ਰਹਿਰਾ ਸਾਹਿਬ ਜੀ ਦੇ ਸ਼ਬਦ, ਉਸ ਤੋਂ ਬਾਅਦ ਸੋਹਲੇ ਬਾਣੀ ਦਾ ਵੀ ਪਾਠ ਲਿਖਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਹਜ਼ੂਰ ਨੇ ਜਦੋਂ ਪੰਥ ਦੀ ਸਿਰਜਣਾ ਕੀਤੀ ਤਾਂ ਉਸ ਵੇਲੇ ਜੋ ਗੁਰਸਿੱਖ ਦਾ ਨਿਤਨੇਮ ਸੀ ਉਸਨੂੰ ਵਧਾਇਆ ਗਿਆ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਜਾਪ ਜਪਜੀ ਸਾਹਿਬ ਜੀ ਦੇ ਨਾਲ ਨਾਲ ਜਾਪ ਸਾਹਿਬ ਜੋ ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਅੰਦਰ ਸਭ ਤੋਂ ਪਹਿਲਾਂ ਪ੍ਰਧਾਨ ਬਾਣੀ ਲਿਖੀ ਹੈ ਉਹਨੂੰ ਵੀ ਨਿਤਨੇਮ ਦੇ ਵਿੱਚ ਸ਼ਾਮਲ ਕੀਤਾ ਗਿਆ। ਸੁਦਾ ਸਵਈਏ ਬੇਨਤੀ ਚੌਪੀ ਹਮਰੀ ਕਰੋ ਹੱਥ ਦਾ ਰੱਛਾ ਅਤੇ ਆਨੰਦ ਸਾਹਿਬ ਜੀ ਦਾ ਪਾਠ, ਇਹ ਗੁਰਸਿੱਖਾਂ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਬਣਿਆ। ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਕੁਝ ਵਾਧਾ ਕੀਤਾ ਗਿਆ। ਕਹੋ ਨਾਨਕ ਹਮ ਨੀਚ ਕਰਮਾਂ ਸਰਣ ਪਰੇ ਕੀ ਰਾਖੋ ਸ਼ਰਮਾ, ਪਹਿਲਾ ਪਾਠ ਇੱਥੋਂ ਤੱਕ ਹੀ ਪੜ੍ਹਿਆ ਜਾਂਦਾ ਸੀ, ਫਿਰ ਇਸ ਤੋਂ ਅੱਗੇ ਚੌਪੇ ਤੇ ਕੁਝ ਦੋਹਰੇ ਜੋ ਕਲਗੀਧਰ ਪਾਤਸ਼ਾਹ ਦੀ ਬਾਣੀ ਨਾਲ ਸੰਬੰਧਿਤ ਸਨ ਉਹਨਾਂ ਦਾ ਵੀ ਪਾਠ ਗੁਰਸਿੱਖਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਨਾਲ ਹੀ ਛੇ ਪੌੜੀਆਂ ਆਨੰਦ ਸਾਹਿਬ ਮੁੰਦਾਵਣੀ ਤੇ ਉਸਦੇ ਨਾਲ ਹੀ ਇੱਕ ਪੌੜੀ ਤੇ ਦੋ ਸ਼ਲੋਕ ਅਖੀਰ ਸਮਾਪਤੀ ਸਗਲੇ ਦੁੱਖ ਜਾਹੇ ਇੱਥੇ ਆ ਕੇ ਕੀਤੀ ਜਾਂਦੀ ਹੈ। ਔਰ ਪੁਰਾਤਨ ਗੁਰਸਿੱਖ ਸੰਪੂਰਨ ਰਹਿਰਾ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸਨ। ਜਦੋਂ ਅਕਾਲੀ ਲਹਿਰ ਚੱਲੀ ਤਾਂ ਉਸ ਵੇਲੇ ਕੁਝ ਲੋਕਾਂ ਨੇ ਵਾਦ ਵਿਵਾਦ ਖੜਾ ਕਰ ਦਿੱਤਾ, ਫਿਰ ਇੱਕ ਵਾਰ ਤੇ ਇਹੀ ਮੁੱਢਲਾ ਪਾਠ ਹੀ ਪੜ੍ਹਨਾ ਸ਼ੁਰੂ ਹੋ ਗਿਆ ਸੀ। ਇੱਕ ਸੋਦਰ ਤੋਂ ਲੈ ਕੇ ਕਹੋ ਨਾਨਕ ਹਮ ਨੀਚ ਕਰਮਾਂ ਸਰਣ ਪਰੇ ਕੀ ਰਾਖੋ ਸ਼ਰਮਾ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤਾਂ ਉਸ ਨੇ ਚੌਪੀ ਸਾਹਿਬ ਜੀ ਦੀਆਂ 25 ਪੌੜੀਆਂ ਉਸਦੇ ਨਾਲ ਸ਼ਾਮਲ ਕੀਤੀਆਂ। ਪਰ ਜਿਹੜਾ ਪੁਰਾਤਨ ਰੂਪ ਸੀ ਰਹਿਰਾ ਸਾਹਿਬ ਜੀ ਦਾ, ਔਰ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਕਹਿਣ ਤੋਂ ਭਾਵ ਇਹ ਪਹਿਲਾਂ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਇਤਿਹਾਸਕ ਅਸਥਾਨਾਂ ਤੇ ਸੰਪੂਰਨ ਪਾਠ ਹੀ ਰਹਿਰਾ ਸਾਹਿਬ ਜੀ ਦਾ ਕੀਤਾ ਜਾਂਦਾ ਸੀ। ਪਰ ਕੁਝ ਕਾਰਨਾਂ ਕਰਕੇ ਜਦੋਂ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠ ਆ ਗਏ ਤੇ ਉਹਨਾਂ ਨੇ ਫਿਰ ਉਹ ਵੱਖਰਾ ਆਪਣਾ ਪਾਠ ਦਾ ਸਰੂਪ ਕਾਇਮ ਕਰਕੇ ਉਹ ਪੜ੍ਹਨਾ ਸ਼ੁਰੂ ਕਰ ਦਿੱਤਾ। ਸੋ ਰਹੋ ਵਿਚਾਰ, ਇਹ ਜਿਹੜਾ ਰਹਿਰਾ ਸਾਹਿਬ ਜੀ ਬਾਣੀ ਦਾ ਨਾਮ ਹੈ ਇਹ ਸਤਿਗੁਰੂ ਨੇ ਆਪ ਨਹੀਂ ਲਿਖਿਆ। ਹਾਂ, ਇਹਦੇ ਬਾਰੇ ਚੌਥੇ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ, ਉਹ ਸ਼ਬਦ ਦੇ ਵਿੱਚ ਇਹ ਸ਼ਬਦ ਦੀ ਵਰਤੋਂ ਹੋਈ ਹੈ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਇਸ ਪੰਕਤੀ ਤੋਂ ਇਸ ਬਾਣੀ ਦਾ ਨਾਮ ਰਹਿ ਰਾਸ ਸਾਹਿਬ ਜੀ ਸਿੱਖ ਜਗਤ ਵਿੱਚ ਪ੍ਰਚਲਿਤ ਹੋਇਆ। ਰਹਿ ਰਾਸ ਦਾ ਅਰਥ ਹੈ ਰਹੁ ਰੀਤ ਮਰਿਆਦਾ ਸਿਫਸਲਾ ਵਡਿਆਈ ਕਰਨੀ, ਔਰ ਇਹ ਵੀ ਇੱਕ ਮਰਿਆਦਾ ਬਣੀ। ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਸੰਧਿਆ ਸਮੇਂ ਸੋਦਾਰ ਬਾਣੀ ਰਹਿ ਰਾਸ ਸਾਹਿਬ ਜੀ ਦਾ ਪਾਠ ਜ਼ਰੂਰ ਕੀਤਾ ਜਾਵੇ, ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਕੇਵਲ ਇਹ ਸੋਦਾਰ ਦਾ ਹੀ ਉਚਾਰਨ ਕੀਤਾ ਜਾਂਦਾ ਸੀ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਤੋਂ ਵੀ ਮਿਲਦੀ ਹੈ। ਸੋਦਾਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਤੇ ਸ਼ਾਮ ਦੇ ਸਮੇਂ ਸੋਦਰ ਤੇ ਆਰਤੀ ਦਾ ਉਚਾਰਨ ਕੀਤਾ ਜਾਂਦਾ ਸੀ। ਇਹ ਭਾਈ ਗੁਰਦਾਸ ਜੀ ਦੀ ਸਭ ਤੋਂ ਪੁਖਤਾ ਗਵਾਹੀ ਹੈ। ਇਸ ਲਈ ਇਹ ਰਹਿ ਰਾ ਸਾਹਿਬ ਜੀ ਦਾ ਪਾਠ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਸਮੇਂ ਤੋਂ ਹੀ ਆਰੰਭ ਹੋਇਆ। ਇਹ ਸੋਦਰ ਜੋ ਹਜ਼ੂਰ ਨੇ ਰਹਿ ਰਾ ਸਾਹਿਬ ਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਹੈ, ਇਹਦੇ ਬਾਰੇ ਪੁਰਾਤਨ ਇਤਿਹਾਸ ਦੇ ਅਨੁਸਾਰ ਇਹ ਪਵਿੱਤਰ ਬਾਣੀ, ਇਹ ਸੋਦਰ ਜਿਸਦਾ ਨਾਮ ਹਜ਼ੂਰ ਨੇ ਲਿਖਿਆ ਹੈ, ਇਹ ਸੱਚਖੰਡ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤਾ ਗਿਆ। ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਿੰਨ ਸੋਦਰ ਰਚਨਾਵਾਂ ਆਈਆਂ ਹਨ। ਪਹਿਲਾਂ ਜਪਜੀ ਸਾਹਿਬ ਜੀ ਦੇ ਅੰਦਰ 27ਵੀਂ ਪੌੜੀ, ਜਿਸਨੂੰ ਸੋਦਰ ਦੀ ਪੌੜੀ ਆਖਦੇ ਨੇ, ਉਹਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਸੀ। ਉਹ ਬਾਣੀ ਸਿੱਧਾਂ ਦੇ ਪ੍ਰਥਾਏ ਹਜ਼ੂਰ ਨੇ ਉਚਾਰਨ ਕੀਤੀ। ਇਹ ਸੋਦਰ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤਾ, ਅਤੇ ਅੱਗੇ ਚੱਲ ਕੇ ਆਸਾ ਰਾਗ ਦੇ ਆਰੰਭ ਦੇ ਵਿੱਚ ਸਤਿਗੁਰੂ ਨੇ ਸੋਦਰ ਵੀ ਲਿਖਿਆ ਹੈ, ਔਰ ਉਹਦੇ ਵਿੱਚ ਕੁਝ ਅੱਖਰਾਂ ਦਾ, ਕੁਛ ਪਦਾਂ ਦਾ ਅੰਤਰ ਵੀ ਹੈ, ਔਰ ਉਹ ਬੇਬੇ ਨਾਨਕੀ ਜੀ ਦੇ ਪ੍ਰਥਾਏ ਉਚਾਰਨ ਕੀਤਾ ਦੱਸਿਆ ਜਾਂਦਾ ਹੈ। ਇਸ ਢੰਗ ਦੇ ਨਾਲ ਤਿੰਨ ਸੋਦਰ ਸਤਿਗੁਰੂ ਦੀ ਬਾਣੀ ਦੇ ਵਿੱਚ ਆਏ ਨੇ। ਇਹ ਸੋਦਰ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤਾ ਗਿਆ। ਜਦੋਂ ਹਜ਼ੂਰ ਸੱਚਖੰਡ ਤੋਂ ਵਾਪਸ ਆਏ ਤਾਂ ਉਸ ਵੇਲੇ ਬੇਬੇ ਨਾਨਕੀ ਜੀ ਨੇ ਪੁੱਛਿਆ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਗਏ ਸੋ, ਉਸ ਵਾਹਿਗੁਰੂ ਦਾ ਦਰ ਕਰ ਕਿਹੋ ਜਿਹਾ ਸੀ, ਅਤੇ ਆਸਾ ਰਾਗ ਦੇ ਆਰੰਭ ਵਾਲਾ ਸੋਦਰ ਉਚਾਰਨ ਕੀਤਾ। ਜਦੋਂ ਸਿੱਧਾਂ ਨੇ ਪੁੱਛਿਆ, ਅਸਾਂ ਸੁਣਿਆ ਤੁਸੀਂ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਗਏ ਹੋ, ਉਸ ਵਾਹਿਗੁਰੂ ਦਾ ਦਰ ਕਰ ਕਿਹੋ ਜਿਹਾ ਸੀ, ਹਜ਼ੂਰ ਨੇ ਜਪਜੀ ਸਾਹਿਬ ਬਾਣੀ ਵਾਲੀ ਸੋਦਰ ਦੀ ਪੌੜੀ ਉਚਾਰਨ ਕੀਤੀ। ਸੋ ਇਸ ਬਾਣੀ ਦਾ ਅਰਥ ਹੈ ਸੋਦਰ, ਸੋਦਰ ਇਹ ਬਾਣੀ ਦਾ ਨਾਮ ਹੈ। ਹਜ਼ੂਰ ਫਰਮਾਉਂਦੇ ਹਨ, ਸੋਦਰ ਰਾਗ ਆਸਾ ਮਹੱਲਾ ਪਹਿਲਾ। ਸੋਦਰ ਬਾਣੀ ਦਾ ਨਾਮ ਹੈ ਅਤੇ ਸਿਰਲੇਖ ਹੈ। ਰਾਗ ਆਸਾ ਜਪਜੀ ਸਾਹਿਬ ਦੇ ਉੱਤੇ ਨਾ ਰਾਗ ਦਾ ਅਤੇ ਨਾ ਕਿਸੇ ਹੋਰ ਮਹੱਲੇ ਦਾ ਜ਼ਿਕਰ ਹੋਇਆ ਸੀ, ਕਿਉਂਕਿ ਮੂਲ ਅਤੇ ਪ੍ਰਧਾਨ ਬਾਣੀ ਸੀ। ਹੁਣ ਇੱਥੋਂ ਅੱਗੇ ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰਨੀ ਆਰੰਭ ਹੁੰਦੀ ਹੈ। ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਸੋਦਰ ਬਾਣੀ ਦੇ ਨਾਲ ਹੀ ਰਾਗ ਆਸਾ ਮਹੱਲਾ ਪਹਿਲਾ, ਰਾਗ ਦਾ ਵੀ ਨਾਮ ਅਤੇ ਮਹੱਲਾ ਪਹਿਲਾ, ਇਹ ਵੀ ਪਹਿਲੀ ਵਾਰ ਇੱਥੇ ਉਚਾਰਨ ਕੀਤਾ ਗਿਆ ਅਤੇ ਲਿਖਿਆ ਗਿਆ ਹੈ। ਕਿਉਂਕਿ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਨਾ ਕੋਈ ਸ਼ਲੋਕ ਹੈ, ਨਾ ਕੋਈ ਰਾਗ ਹੈ, ਅਤੇ ਨਾ ਹੀ ਕੋਈ ਮਹੱਲਾ ਹੈ। ਹਾਂ, ਜਪਜੀ ਸਾਹਿਬ ਜੀ ਦੇ ਅਖੀਰ ਦੇ ਉੱਤੇ ਹਜ਼ੂਰ ਨੇ ਸਲੋਕ ਲਿਖਿਆ। ਸਲੋਕ ਕਾਵਿ ਰਚਨਾ ਵੀ ਛੰਦ ਦਾ ਨਾਮ ਹੈ। ਇੱਥੋਂ ਇਹ ਗੱਲ प्रतख हो गई भई श्लोक काव्य रचना दा एक छंद है ते गुरु महाराज ने यह बाणी राग ते काव्य दे विच उचारण कीती है। राग ते काव्य दो बहुत कोमल कला ने। हजूर ने अलौकिक काव्य ते इलाही संगीत विच ये पवित्र बाणी उचारण कीती है। सोदार बाणी दा सरलेख है राग आसा, ये राग दा नाम है। जिथों तक आसा राग दा संबंध है, जिहड़े प्राचीन भारतीय संगीत ने उन्हां दे विच आसा राग बहुत घट लिखिया मिलदा है। और इहदे बारे कुछ विद्वानां दा यह भी मत है कि यह आसा राग धन गुरु नानक देव महाराज ने ही आरंभ किया, क्योंकि गुरु नानक साहिब जी की वधेरे बाणी आसा राग दे विच ही उचारण हुई। आसा दी वार दा हमेशा कीर्तन भी आसा राग दे विच ही गायन किया जाता है। तो शाम के वक्त सोदर की चौंकी भी आसा राग दे विच ही पढ़ी जाती है। इसलिए ये आसा राग है ते महला पहला, महला इत्थे पहली बार लिखिया गया है। और इहदे बारे प्राचीन विद्वान ते संप्रदाय इसका उचारण महला पहला ही उचारण करते ने। कुछ नवे जिहड़े विद्वान ने उन्होंने इसका उचारण महला भी करना शुरू किया है, पर जिहड़ा महला शब्द है ये फारसी ते अरबी का मन के इसका अर्थ हुंदा है पातशाह, भी पहले पातशाह की यह बाणी है। ते जिहड़ा महला शब्द है संस्कृत विच महला स्त्री का नाम भी आउंदा है, भावें होर भी महल का अर्थ होर भी कई अर्थ बन जाते ने, पर जदों आपां इतिहास दे विच विचार करदे हां जिहड़ा महला शब्द है जिहड़े सतगुरु दे घर दे विच धर्म सुपत्नियां सन उन्हां दे लई इह शब्द वरत्या गया गुरु के महल, ते सतगुरु दे लई महला शब्द ही वधेरे ढुकदा है। हजूर फरमाउंदे ने भी महला पहला पहले पातशाह धन गुरु नानक दे महाराज दी रचना है, जो अकाल पुरख वाहिगुरु दे सनमुख उचारण कीती। आरंभ दे विच मंगलाचरण हजूर लिखदे हन, एक ओंकार सतगुर प्रसाद। ओ वाहिगुरु एक अद्वैत स्वरूप है, ओंकार सारिआं दा प्रकाशक है, सत नाश तो रहत है, गुर प्रसाद ओ गुरु की कृपा नाल प्राप्त हुंदा है। ये जिहड़ा एक ओंकार सतगुर प्रसाद ये जिहड़ा मंगलाचरण है ये भी पहली बारी इत्थे लिखिया गया है, क्योंकि जपजी साहिब दे आरंभ दे विच सतगुरु ने पहला महामंत्र लिखिया है एक ओंकार तो लैके गुर प्रसाद तक, फिर अगे जप लिख के श्लोक लिखिया है, आद सच जुगाद सच है पी सच नानक होसी पी सच। और ये मूल मंत्र दा स्वरूप सतगुरु ने उथे बयान किया है। ये जिहड़ा महामंत्र है उहदा संखेप रूप एक ओंकार सतगुर प्रसाद सतगुरु ने इत्थे लिखिया। हुण साहिब सतगुरु सच्चे पातशाह अगे जो ये पवित्र बाणी है, अकाल पुरख वाहिगुरु दे सचखंड दे विच सतगुरु गए कदों गए उहदे बारे आप संगतां कई बार विचारां सरवण कर चुके हो, पर यह सोदर उस वेले उचारण कीता जदों सतगुरु सुल्तानपुर दे अंदर बेई नदी विच इशनान करन दे समय चुब्बा ला के अकाल पुरख वाहिगुरु दे सचखंड विच गए। तीन दिन गुरु महाराज की पाल हुंदी रही पर ना मिले। तीसरे दिन चढ़दे वाले पासे संत काट एक अस्थान है, गुरुद्वारा साहिब है, उस थां ते सतगुरु महाराज प्रगट होए। सारे लोकां दे विच इस गल की बड़ी हैरानी प्रगट हुई भी तीन दिन पानी दे विच रह के ते गुरु महाराज जिउंदे ही किवें बाहर निकले आए, यही तो लोगों वास्ते एक अचंभे की गल सी। कुछ विद्वाना ने यह भी गल आखी है भी गुरु महाराज सच्चे पातशाह जदों ਬੇਈ ਨਦੀ ਵਿੱਚ ਇਸ਼ਨਾਨ ਕਰਨ ਲੱਗੇ, ਉਸ ਵੇਲੇ ਸਤਿਗੁਰੂ ਦੀ ਸੁਰਤ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਗਈ ਅਤੇ ਤਿੰਨ ਦਿਨ ਬੇਈ ਨਦੀ ਵਿੱਚ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਲੋਪ ਰਹੇ। ਔਰ ਇਹਨੂੰ ਜਲ ਸਮਾਧੀ ਦਾ ਵੀ ਨਾਮ ਦਿੱਤਾ ਗਿਆ ਵੀ ਜਲ ਸਮਾਧੀ ਲਾ ਕੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸੱਚਖੰਡ ਵਿੱਚ ਗਏ ਔਰ ਉੱਥੇ ਜੋ ਉਸ ਵਾਹਿਗੁਰੂ ਦੇ ਸੱਚਖੰਡ ਦਾ ਨਜ਼ਾਰਾ ਤੱਕਿਆ ਉਸ ਨੂੰ ਇਸ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਕਾਰ ਕੀਤਾ ਹੈ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੇ ਸਨਮੁਖ ਇਹ ਜਿਹੜਾ ਤੇਰਾ ਸ਼ਬਦ ਹੈ ਜਾਂ ਤੁਧ ਨੂੰ ਸ਼ਬਦ ਗੁਰੂ ਮਹਾਰਾਜ ਨੇ ਬਾਰ ਬਾਰ ਵਰਤਿਆ ਹੈ ਇਹ ਉਸ ਵਾਹਿਗੁਰੂ ਦੇ ਸਨਮੁਖ ਹੀ ਉਚਾਰਨ ਕੀਤਾ ਜਾ ਸਕਦਾ ਸੀ। ਹਜ਼ੂਰ ਕਹਿੰਦੇ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਹੇ ਵਾਹਿਗੁਰੂ ਜੀ ਉਹ ਤੇਰਾ ਦਰ ਉਹ ਤੇਰਾ ਘਰ ਕਿਹਾ ਸੁੰਦਰ ਹੈ, ਕਿਹਾ ਅਸਰਗ ਹੈ, ਕਿਤਨਾ ਉਹ ਮਨੋਹਰ ਹੈ, ਕਿਤਨਾ ਸੋਭਨੀਕ ਹੈ, ਕਿਤਨਾ ਉਹ ਦਿਲਕਸ਼ ਹੈ, ਇਹਦੇ ਬਾਰੇ ਕੁਛ ਵੀ ਕਹਿਣਾ ਬਹੁਤ ਔਖੀ ਗੱਲ ਹੈ। ਜਿਹੜਾ ਵਾਹਿਗੁਰੂ ਦਾ ਦਰ ਵੀ ਬੜਾ ਅਸਰਗ ਹੈ, ਉਹਦਾ ਘਰ ਵੀ ਬੜਾ ਅਸਰਗ ਹੈ। ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਹਜ਼ੂਰ ਕਹਿੰਦੇ ਹੇ ਵਾਹਿਗੁਰੂ ਜੀ ਜਿੱਥੇ ਤੁਸੀਂ ਬੈਠ ਕੇ ਸਾਰੇ ਜੀਵਾਂ ਦੀ ਸੰਭਾਲ ਕਰਦੇ ਹੋ, ਸਾਰਿਆਂ ਦੀ ਖਬਰ ਸਾਰ ਲੈਂਦੇ ਹੋ, ਸਭ ਦੀ ਨਿਗਰਾਨੀ ਤੇ ਨਜ਼ਰਸਾਨੀ ਕਰਦੇ ਹੋ, ਉਹ ਤੁਹਾਡਾ ਦਰ ਉਹ ਤੁਹਾਡਾ ਘਰ ਸੱਚਖੰਡ ਕਿਹੋ ਜਿਹਾ ਹੋਵੇਗਾ? ਭਾਵ ਬਹੁਤ ਅਸਚਰਜ ਤੇ ਬਹੁਤ ਸੁੰਦਰ ਤੇ ਸਾਡੀ ਸਮਝ ਤੋਂ ਪਰੇ ਹੀ ਹੈ।
ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ।
ਹੇ ਵਾਹਿਗੁਰੂ ਜੀ ਤੇਰੇ ਸੱਚਖੰਡ ਦਰਬਾਰ ਦੇ ਅੰਦਰ, ਤੇਰੇ ਉਸ ਦਰਗਾਹੀ ਦਰ ਘਰ ਦੇ ਅੰਦਰ ਵਾਜੇ ਤੇਰੇ ਨਾਦ ਅਨੇਕ ਅਸੰਖ। ਅਨੇਕਾਂ ਹੀ ਨਾਦ ਦਾ ਅਰਥ ਹੈ ਸੰਗੀਤ ਦੀਆਂ ਧੁਨਾਂ, ਵਾਜਿਆਂ ਦੀਆਂ ਧੁਨਾਂ ਉੱਥੇ ਪ੍ਰਗਟ ਹੋ ਰਹੀਆਂ ਨੇ ਤੇ ਨਾਲ ਅਨੇਕਾਂ ਪ੍ਰਕਾਰ ਦੇ ਹੀ ਉਹ ਵਾਜੇ ਨੇ, ਕਿਉਂਕਿ ਜਿਹੜੇ ਸਾਜਾਂ ਦਾ ਵੀ ਕੋਈ ਪਤਾ ਨਹੀਂ, ਵਾਜਿਆਂ ਦਾ ਵੀ ਕੋਈ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਨੇ। ਹਜ਼ੂਰ ਕਹਿੰਦੇ ਅਨੇਕਾਂ ਹੀ ਉੱਥੇ ਤੇਰੇ ਦਰ ਤੇ ਵਾਜੇ ਵੱਜ ਰਹੇ ਨੇ ਤੇ ਅਨੇਕਾਂ ਤਰ੍ਹਾਂ ਦੀਆਂ ਉਹਨਾਂ ਦੀਆਂ ਸੁੰਦਰ ਧੁਨਾਂ ਨਿਕਲ ਰਹੀਆਂ ਨੇ। ਕਿਤੇ ਤੇਰੇ ਵਾਵਣ ਹਾਰੇ, ਹੇ ਵਾਹਿਗੁਰੂ ਜੀ ਕਿੰਨੇ ਹੀ ਉੱਥੇ ਜਿਹੜੇ ਕਿੰਨਰ ਨੇ ਤੇ ਜਾਂ ਵਜੰਤਰੀ ਨੇ ਉਹ ਕਿੰਨੇ ਹੀ ਤੇਰੇ ਦਰ ਦੇ ਮੂਹਰੇ ਸਾਜ ਵਜਾਉਣ ਵਾਲੇ ਹਨ।
ਕਿਤੇ ਤੇਰੇ ਰਾਗ ਪਰੀ ਸਿਉ ਕਹੀਐ ਹੈ, ਕਿਤੇ ਤੇਰੇ ਗਾਵਣ ਹਾਰੇ।
ਹੇ ਵਾਹਿਗੁਰੂ ਜੀ ਕਿੰਨੇ ਹੀ ਤੇਰੇ ਦਰ ਉੱਤੇ ਰਾਗ ਪਰੀ ਰਾਗਣੀਆਂ ਦੇ ਸਹਿਤ ਆਖੀ ਦੇ ਹਨ, ਭਾਵ ਛੇ ਮੁੱਖ ਰਾਗ ਨੇ, ਪੰਜ ਪੰਜ ਰਾਗਣੀਆਂ ਨੇ, ਅੱਠ ਅੱਠ ਉਹਨਾਂ ਦੇ ਪੁੱਤਰ ਨੇ, ਕਿੰਨੇ ਹੀ ਰਾਗ ਨੇ। ਔਰ ਉਹ ਰਾਗਣੀਆਂ ਸਮੇਤ ਆਪਣੇ ਪਰਿਵਾਰਾਂ ਦੇ ਸਮੇਤ ਕਿਤੇ ਤੇਰੇ ਗਾਵਣ ਹਾਰੇ ਕਿੰਨੇ ਹੀ ਰਾਗ ਤੇ ਰਾਗਣੀਆਂ ਆਖੀ ਦੇ ਨੇ ਤੇ ਕਿੰਨੇ ਹੀ ਜਿਹੜੇ ਕੋਈ ਹਾਹਾ ਹੂਹੂ ਆਦਿ ਗੰਧਰਵ ਨੇ ਉਹ ਤੇਰੇ ਦਰ ਤੇ ਗਾਉਣ ਵਾਲੇ ਹਨ।
ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ।
ਹੇ ਵਾਹਿਗੁਰੂ ਜੀ ਤੁਹਾਡੇ ਦਰ ਤੇ ਕੌਣ ਕੌਣ ਤੁਹਾਡੇ ਜਸ ਨੂੰ ਗਾ ਰਿਹਾ ਹੈ? ਅੱਖਾਂ ਦੇ ਸਾਹਮਣੇ ਤੱਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹਨ, ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ। ਹੇ ਵਾਹਿਗੁਰੂ ਜੀ ਪਵਨ ਹਵਾ ਪਾਣੀ ਜਲ ਬੈ ਸੰਤਰ ਅਗਨੀ ਇਹਨਾਂ ਨੂੰ ਕੁਝ ਲੋਕਾਂ ਨੇ ਦੇਵਤੇ ਵੀ ਮੰਨਿਆ ਹੈ, ਪਰ ਵਾਸਤਵ ਦੇ ਵਿੱਚ ਇਹ ਤੱਤ ਨੇ, ਵਾਹਿਗੁਰੂ ਦੀਆਂ ਪੈਦਾ ਕੀਤੀਆਂ ਸ਼ਕਤੀਆਂ ਨੇ, ਇਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਗਾਵੇ ਰਾਜਾ ਧਰਮ ਦੁਆਰੇ, ਤੇ ਜਿਹੜਾ ਧਰਮ ਰਾਜਾ ਹੈ ਉਹ ਵੀ ਤੇਰੇ ਦੁਆਰੇ ਤੇ ਖੜਾ ਤੇਰੇ ਜਸ ਨੂੰ ਗਾ ਰਿਹਾ ਹੈ।
ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ।
ਹਜ਼ੂਰ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਚਿੱਤਰ ਗੁਪਤ ਇਹ ਵੀ ਆਪ ਜੀ ਦੇ ਜਸ ਨੂੰ ਗਾਉਂਦੇ ਹਨ। ਲਿਖ ਜਾਣਨ ਜਿਹੜੇ ਹਰ ਜੀਵ ਦੇ ਕਰਮਾਂ ਨੂੰ ਲਿਖਣਾ ਜਾਣਦੇ ਨੇ, ਚਿੱਤਰ ਗੁਪਤ ਇਹ ਦੋ ਐਸੇ ਦੇਵਤੇ ਨੇ, ਦੋ ਐਸੀਆਂ ਸ਼ਕਤੀਆਂ ਨੇ, ਅਸੀਂ ਜੋ ਵੀ ਕੰਮ ਕਰਦੇ ਹਾਂ ਉਹਨਾਂ ਨੂੰ ਨਾਲ ਦੀ ਨਾਲ ਉਹ ਲਿਖੀ ਜਾਂਦੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਡੇ ਨਾਲ ਸਾਡੀ CID ਲੈਣ ਵਾਸਤੇ, ਸਾਡੀ ਸਾਰੀ ਜਾਣਕਾਰੀ ਲੈਣ ਵਾਸਤੇ ਇਹਨਾਂ ਨੂੰ ਲਾਇਆ ਹੋਇਆ। ਅਸੀਂ ਇਹਨਾਂ ਤੋਂ ਕੋਈ ਵੀ ਚੀਜ਼ ਲੁਕਾ ਨਹੀਂ ਸਕਦੇ। ਹਜ਼ੂਰ ਕਹਿੰਦੇ ਜੇ ਚਿੱਤਰ ਗੁਪਤ ਸ਼ਕਤੀਆਂ ਨੇ, ਚਾਹੇ ਉਹਨਾਂ ਨੂੰ ਦੇਵਤੇ ਮੰਨ ਲਓ, ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਜਿਹੜੇ ਅਜੋਕੇ ਵਿਦਵਾਨ ਨੇ ਉਹਨਾਂ ਨੇ ਚਿੱਤਰ ਗੁਪਤ ਦਾ ਅਰਥ ਕੁਛ ਆਪਣੇ ਢੰਗ ਦੇ ਨਾਲ ਵੀ ਕੀਤਾ। ਉਹ ਕਹਿੰਦੇ ਨੇ ਇੱਕ ਪ੍ਰਗਟ ਚਿੱਤਰ ਹੈ ਤੇ ਦੂਸਰਾ ਗੁਪਤ ਚਿੱਤਰ ਹੈ। ਪ੍ਰਗਟ ਚਿੱਤਰ ਉਹ ਹੈ ਜੋ ਅਸੀਂ ਸਰੀਰ ਦੇ ਨਾਲ ਕੰਮ ਕਰਦੇ ਹਾਂ, ਤੇ ਗੁਪਤ ਚਿੱਤਰ ਉਹ ਹੈ ਜੋ ਅਸੀਂ ਮਨ ਦੇ ਨਾਲ ਚਿਤਵਦੇ ਹਾਂ। ਗਾਵਣ ਤਦਨੋਂ ਚਿੱਤ ਗੁਪਤ ਲਿਖ ਜਾਣ, ਚਿੱਤ ਗੁਪਤ ਜਿਹੜਾ ਗੁਪਤ ਚਿੱਤਰ ਹੈ, ਭਾਵ ਸਾਡੇ ਅੰਦਰ ਜੋ ਕੁਛ ਖਿਆਲਾਂ ਦੀ ਤਸਵੀਰ ਬਣਦੀ ਹੈ ਉਹ ਵੀ, ਤੇ ਜਿਹੜਾ ਪ੍ਰਗਟ ਚਿੱਤਰ ਹੈ ਇਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਪਰ ਇੱਥੇ ਗਾਉਣ ਤੋਂ ਭਾਵ ਇਹ ਹੈ ਵੀ ਜਿਹੜੀਆਂ ਐਸੀਆਂ ਸ਼ਕਤੀਆਂ ਨੇ ਇਹਨਾਂ ਨੂੰ ਦੇਵਤੇ ਵੀ ਮੰਨਿਆ ਗਿਆ ਹੈ। ਚਿੱਤਰ ਗੁਪਤ ਇਹਨਾਂ ਬਾਰੇ ਇਹ ਵੀ ਕਥਾ ਪ੍ਰਸਿੱਧ ਹੈ ਕਿ ਹਰ ਜੀਵ ਦੇ ਸੱਜੇ ਤੇ ਖੱਬੇ ਮੋਢੇ ਤੇ ਇਹ ਬੈਠੇ ਨੇ। ਅਸੀਂ ਜੋ ਦਿਨੇ ਕੰਮ ਕਰਦੇ ਹਾਂ ਉਹਨਾਂ ਨੂੰ ਚਿੱਤਰ ਲਿਖਦਾ ਹੈ, ਤੇ ਜੋ ਰਾਤ ਨੂੰ ਹਨੇਰੇ ਵਿੱਚ ਕੰਮ ਕਰਦੇ ਉਹਨਾਂ ਨੂੰ ਗੁਪਤ ਲਿਖੀ ਜਾਂਦਾ ਹੈ। ਗਾਵਣ ਤਦਨੋਂ ਚਿੱਤ ਗੁਪਤ ਲਿਖ ਜਾਣਨ, ਇਹ ਚਿੱਤਰ ਗੁਪਤ ਇਹ ਲਿਖਣਾ ਵੀ ਜਾਣਦੇ ਨੇ। ਕੇਵਲ ਚਿੱਤਰ ਗੁਪਤ ਵੀ ਕੋਈ ਖਿਆਲੀ ਤਸਵੀਰ ਦਾ ਨਾਮ ਨਹੀਂ, ਕਿਉਂਕਿ ਜਸ ਗਾਉਂਦੇ ਦਰਸਾਏ ਗਏ ਨੇ। ਇਹ ਕੁਛ ਸ਼ਕਤੀਆਂ ਨੇ। ਹਜ਼ੂਰ ਕਹਿੰਦੇ ਚਿੱਤਰ ਗੁਪਤ ਜਿਹੜੇ ਜੀਵਾਂ ਦਾ ਲੇਖਾ ਲਿਖਣਾ ਜਾਣਦੇ ਨੇ ਇਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਲਿਖ ਲਿਖ ਧਰਮ ਵਿਚਾਰੇ, ਤੇ ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਅੱਗੇ ਲਿਖਿਆ ਹੁੰਦਾ ਹੈ ਉਹਨੂੰ ਦੁਬਾਰਾ ਫੇਰ ਲਿਖ ਲਿਖ ਕੇ ਧਰਮਰਾਜ ਉਹਦੀ ਵਿਚਾਰ ਕਰਦਾ, ਉਹਨਾਂ ਨੂੰ ਵਾਚਦਾ ਹੈ। ਜਿਵੇਂ ਪਿੱਛੇ ਸਲੋਕ ਦੇ ਵਿੱਚ ਹਜ਼ੂਰ ਨੇ ਆਖਿਆ ਸੀ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵੀ ਧਰਮਰਾਜ ਉਹਨਾਂ ਨੂੰ ਵਿਚਾਰਦਾ ਹੈ, ਵਾਚਦਾ ਹੈ।
ਗਾਵਣ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ।
ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਈਸ਼ਰ ਦਾ ਅਰਥ ਹੈ ਸ਼ਿਵ ਜੀ, ਬ੍ਰਹਮਾ ਦਾ ਅਰਥ ਹੈ ਬ੍ਰਹਮਾ ਦੇਵਤਾ, ਤੇ ਦੇਵੀ ਦਾ ਅਰਥ ਹੈ ਵਿਸ਼ਨੂੰ। ਪ੍ਰਕਰਨ ਦੇ ਅਨੁਸਾਰ ਤਿੰਨੇ ਦੇਵਤਿਆਂ ਦੇ ਨਾਮ ਇੱਥੇ ਲਏ ਨੇ, ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ। ਇਹ ਤਿੰਨ ਪ੍ਰਧਾਨ ਦੇਵਤੇ ਨੇ, ਇਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਤੇ ਦੇਵੀ ਦਾ ਅਰਥ ਕਈਆਂ ਨੇ ਦੇਵੀਆਂ ਵੀ ਕੀਤਾ, ਪਰ ਦੇਵੀ ਇੱਕ ਵਚਨ ਹੈ, ਤੇ ਫਿਰ ਇਹਦਾ ਦੇਵੀਆਂ ਅਰਥ ਕਰਾਂਗੇ ਤਾਂ ਬਹੁ ਵਚਨ ਇਸ ਨੂੰ ਮੰਨਣਾ ਪਵੇਗਾ। ਗਾਵਨ ਤਦਨੋਂ ਈਸ਼ਰ ਬ੍ਰਹਮਾ ਦੇਵੀ, ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਇਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਸੋਹਣ ਤੇਰੇ ਸਦਾ ਸਵਾਰੇ, ਇਹ ਤੇਰੇ ਹੀ ਸਵਾਰੇ ਦਾ ਅਰਥ ਹੈ, ਸਵਾਰੇ ਹੋਏ ਨੇ, ਬਣਾਏ ਹੋਏ ਨੇ, ਤੇ ਹਮੇਸ਼ਾ ਤੇਰੇ ਦਰ ਉੱਤੇ ਤੇਰਾ ਜਸ ਗਾਉਂਦੇ ਹੋਏ। ਸੋਹਣ ਦਾ ਅਰਥ ਹੈ ਸੋਭਦੇ ਨੇ, ਸੋਭਾ ਪ੍ਰਾਪਤ ਕਰਦੇ ਹਨ।
ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ।
ਹੇ ਵਾਹਿਗੁਰੂ ਜੀ, ਜਿਹੜੇ ਦੇਵਤਿਆਂ ਦੇ ਪਾਤਸ਼ਾਹ ਨੇ, ਜਿਨ੍ਹਾਂ ਨੂੰ ਇੰਦਰ ਆਖਿਆ ਜਾਂਦਾ, ਇੰਦਰ ਇੱਕ ਪਦਵੀ ਦਾ ਨਾਮ ਹੈ, ਉਹ ਇੰਦਰਾਸਣ ਇੰਦਰ ਸਿੰਘਾਸਨ ਤੇ ਬੈਠ ਕੇ ਤੇਰੇ ਜਸ ਨੂੰ ਗਾ ਰਹੇ ਨੇ। ਕੱਲੇ ਹੀ ਨਹੀਂ, ਦੇਵਤਿਆਂ ਦਰ ਨਾਲੇ, ਉਹ ਦੇਵਤਿਆਂ ਦੇ ਨਾਲ ਤੇਰੇ ਦਰ ਤੇ ਖਲੋਤੇ ਦੇਵਤਿਆਂ ਦੇ ਪਾਤਸ਼ਾਹ ਇੰਦਰ ਉਹ ਤੇਰੇ ਜਸ ਨੂੰ ਗਾ ਰਹੇ ਹਨ।
ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਇਹ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਹੇ ਵਾਹਿਗੁਰੂ ਜੀ, ਜਿਹੜੇ ਸਿੱਧ ਲੋਕ ਨੇ ਉਹ ਸਮਾਧੀ ਦੇ ਅੰਦਰ ਬੈਠ ਕੇ ਤੇ ਤੇਰੇ ਨਾਲ ਸੁਰਤ ਜੋੜ ਕੇ ਇਸ ਢੰਗ ਦੇ ਨਾਲ ਤੇਰੇ ਜਸ ਨੂੰ ਗਾਉਂਦੇ ਹਨ। ਗਾਵਣ ਤੁਦਨੋ ਸਾਧ ਵਿਚਾਰੇ, ਤੇ ਜਿਹੜੇ ਸਾਧ ਨੇ ਸਾਧ ਦਾ ਮਤਲਬ ਹੈ ਜਿਹੜੇ ਸਾਧੂ ਲੋਕ ਨੇ, ਮਹਾਤਮਾ ਲੋਕ ਨੇ, ਸਾਈ ਲੋਕ ਨੇ, ਉਹ ਵੀ ਵਿਚਾਰੇ ਦਾ ਅਰਥ ਹੈ ਵਿਚਾਰ ਵਿਚਾਰ ਕੇ ਤੇਰੇ ਜਸ ਨੂੰ ਗਾਉਂਦੇ ਨੇ। ਇਹਦਾ ਮਤਲਬ ਇਹ ਹੈ ਵੀ ਉਹ ਵਿਚਾਰ ਵਿਚਾਰ ਕੇ ਇਸ ਲਈ ਤੇਰੇ ਜਸ ਨੂੰ ਗਾਉਂਦੇ ਹਨ ਵੀ ਸਾਡੇ ਪਾਸੋਂ ਕੋਈ ਅਵਗਿਆ ਨਾ ਹੋ ਜਾਵੇ। ਬਹੁਤ ਸੋਚ ਸੋਚ ਕੇ, ਵਿਚਾਰ ਕਰ ਕਰਕੇ, ਤੇ ਆ ਜਿਹੜੀ ਬਾਣੀ ਇਹਨੂੰ ਵਿਚਾਰ ਦੇ ਨਾਲ ਹੀ ਪੜਾਂਗੇ ਤਾਂ ਸ਼ੁੱਧ ਪੜੀ ਜਾਂਦੀ ਹੈ। ਇਸੇ ਲਈ ਗਾਵਨ ਤੁਧਨੋ ਸਾਧ ਵਿਚਾਰੇ, ਇਹ ਗੁਰਬਾਣੀ ਦੀ ਵਿਚਾਰ ਕਰ ਕਰਕੇ, ਤੇ ਜਿਹੜੇ ਸਾਧੂ ਮਹਾਂਪੁਰਖ ਨੇ ਜਿਨ੍ਹਾਂ ਨੇ ਮਨ ਤਨ ਨੂੰ ਸਾਧਿਆ ਹੋਇਆ ਹੈ ਔਰ ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ।